ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ, ਕੁਚੱਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੰਜ ਕੁਚੱਜੀ ਅਮਾਵਨ ਡੋਸੜੇ, ਹਉ ਕਿਉਂ ਸਾਹੁ ਰਾਵਣ ਜਾਓ ਜੀਓ, ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਮੰਜ ਕੁਚੱਜੀ ਅਮਾਵਨ ਡੋਸੜੇ, ਹਉ ਕਿਉਂ ਸਾਹੁ ਰਾਵਣ ਜਾਓ ਜੀਓ, ਇੱਕ ਦੂ ਇੱਕ ਚੜ੍ਹਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਜਿੰਨੀ ਸਖੀ ਸਾਹੁ ਰਾਵਿਆ, ਸੇ ਅੰਬੀ ਛਾਵੜੀ ਇਹ ਜੀਓ, ਸੇ ਗੁਣ ਮੰਜ ਨਾ ਆਵਨੀ, ਹਉ ਕਹਿ ਜੀ ਦੋਸ ਤਰਿਓ ਜੀਓ। ਜਿੰਨੀ ਸਖੀ ਸਾਹੁ ਰਾਵਿਆ, ਸੇ ਅੰਬੀ ਛਾਵੜੀ ਇਹ ਜੀਓ, ਸੇ ਗੁਣ ਮੰਜ ਨਾ ਆਵਨੀ, ਹਉ ਕਹਿ ਜੀ ਦੋਸ ਤਰਿਓ ਜੀਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਮੁੱਚੀ ਮਨੁੱਖਤਾ ਨੂੰ ਆਤਮਿਕ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਗੁਰਦੇਵ ਪਿਤਾ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸਾਨੂੰ ਅੰਮ੍ਰਿਤ ਵੇਲੇ ਇਲਾਹੀ ਫੁਰਮਾਨ ਬਖਸ਼ਿਸ਼ ਕਰਦੇ ਹਨ, ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਸ਼ਰਧਾ ਭਾਵਨਾ ਸਤਿਕਾਰ ਸਹਿਤ ਪਹੁੰਚ ਕੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ, ਗੁਰਦੇਵ ਦੇ ਦੀਦਾਰ ਕਰਕੇ, ਸਤਿਗੁਰਾਂ ਦੇ ਮੁਖਾਰ ਬਿੰਦ ਵਿੱਚੋਂ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਸਰਵਣ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਵਿਚਾਰ ਨੂੰ ਕਹਿਣ ਸੁਣ ਲਈ ਗੁਰਦੇਵ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਕੀ ਗੋਦ ਦਾ ਨਿੱਘ ਮਾਣ ਰਹੀ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪਹਿਲਾ, ਕੁਚੱਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸਜੀ ਹੋਈ ਨਿਤਨੇਮ ਪ੍ਰੇਮ ਵਾਲੀ ਸਾਧ ਸੰਗਤ ਔਰ ਕੁਝ ਅੱਜ ਵਿਸ਼ੇਸ਼ ਕਰਕੇ ਸੰਗਤਾਂ ਨਗਰਾਂ ਤੋਂ, ਦੂਰ ਦਰਾਜ ਤੋਂ, ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਹਜ਼ੂਰ ਪਹੁੰਚੀਆਂ ਹੋਈਆਂ ਨੇ। ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ 'ਤੇ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਗੁਰਬਾਣੀ ਵਿੱਚ ਕੁਝ ਐਸੇ ਦਿਨਾਂ ਦਾ ਜ਼ਿਕਰ ਕੀਤਾ ਗਿਆ ਹੈ, ਕੁਝ ਪੁਰਬਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦੇ ਸੰਬੰਧ ਵਿੱਚ ਗੁਰਦੇਵ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ। ਇਹ ਸਿੱਖ ਨੇ ਦਿਹਾੜੇ ਕਿਸ ਤਰ੍ਹਾਂ ਮਨਾਉਣੇ ਨੇ, ਪੁਰਬ ਕਿਸ ਤਰ੍ਹਾਂ ਮਨਾਉਣੇ ਨੇ, ਉਹਨਾਂ ਪੁਰਬਾਂ ਤੋਂ ਸਾਨੂੰ ਸਤਿਗੁਰਾਂ ਨੇ ਅਸੀਸ ਬਖਸ਼ਿਸ਼ ਕੀਤੀ, ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਛਿਨ ਮਾਤਰ ਤੋਂ ਲੈ ਕੇ ਸਾਲ ਤੱਕ ਦੇ ਸਮੇਂ ਦੀ ਸੂਚੀ ਸਾਰਣੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਔਰ ਉਸ ਸਮੇਂ ਦੇ ਅਨੁਸਾਰ ਜਿਵੇਂ ਗੁਰਦੇਵ ਨੇ ਦਿਨਾਂ ਦਾ ਜ਼ਿਕਰ ਕੀਤਾ ਹੈ, ਰੁੱਤਾਂ ਦਾ ਜ਼ਿਕਰ ਕੀਤਾ ਹੈ, ਥਿੱਤਾਂ ਦਾ ਜ਼ਿਕਰ ਕੀਤਾ ਹੈ, ਸਦੀਆਂ ਭਾਵ ਕੇ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਦੇ ਰਾਹੀਂ ਇਸੇ ਪ੍ਰਕਾਰ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਖਾਰੀ ਰਾਗ ਵਿੱਚ ਔਰ ਮਾਝ ਰਾਗ ਦੇ ਵਿੱਚ ਸੰਕ੍ਰਾਂਤਾਂ ਦਾ ਵੀ ਜ਼ਿਕਰ ਕੀਤਾ ਹੈ। ਉੱਥੇ ਗੁਰਦੇਵ ਨੇ ਕੁਝ ਬਚਨ ਪੂਰਨਮਾਸ਼ੀ ਦੇ ਸੰਬੰਧ ਵਿੱਚ ਕਹੇ ਨੇ, ਕੁਝ ਅਮਾਵਸ ਦੇ ਸੰਬੰਧ ਵਿੱਚ ਕਹੇ ਨੇ। ਅੱਜ ਅਮਾਵਸ ਦਾ ਦਿਹਾੜਾ ਜਾਣ ਕੇ ਸੰਗਤਾਂ ਵਿਸ਼ੇਸ਼ ਕਰਕੇ ਪਹੁੰਚੀਆਂ ਨੇ। ਮੈਂ ਬੇਨਤੀ ਕਰਾਂ, ਸਿੱਖ ਕਿਸੇ ਅਮਾਵਸ ਦਾ, ਕਿਸੇ ਪੂਰਨਮਾਸ਼ੀ ਦਾ, ਕਿਸੇ ਸੰਕ੍ਰਾਂਤ ਦਾ ਪੁਜਾਰੀ ਨਹੀਂ ਹੈ। ਨਾ ਹੀ ਸਿੱਖ ਦੇ ਜੀਵਨ ਵਿੱਚ ਕੋਈ ਚੰਗਾ ਦਿਨ ਹੈ, ਨਾ ਮਾੜਾ ਦਿਨ ਹੈ। ਮਾੜਾ ਦਿਨ ਸਭ ਤੋਂ ਉਸ ਦਿਨ ਹੈ ਜਿਸ ਦਿਨ ਸਤਿਗੁਰੂ ਜੀ ਦੇ ਦੀਦਾਰ ਨਾ ਪ੍ਰਾਪਤ ਹੋਣ, ਜਿਸ ਦਿਨ ਸਿੱਖ ਗੁਰੂ ਦੇ ਦਰਸ਼ਨ ਨਾ ਕਰ ਸਕੇ, ਜਿਸ ਦਿਨ ਨਿਤਨੇਮ ਨਾ ਕਰ ਸਕੇ, ਗੁਰੂ ਕੀ ਹਾਜ਼ਰੀ ਨਾ ਭਰ ਸਕੇ, ਸਮਝੋ ਕਿ ਜ਼ਿੰਦਗੀ ਵਿੱਚ ਮਾੜਾ ਦਿਨ ਹੈ। ਅਤੇ ਜਿਹੜੇ ਦਿਨ ਸਤਿਗੁਰਾਂ ਦੇ ਦੀਦਾਰ ਪ੍ਰਾਪਤ ਹੋ ਜਾਣ, ਸਤਿਗੁਰਾਂ ਦੇ ਉਪਦੇਸ਼ ਪ੍ਰਾਪਤ ਸਰਵਣ ਕਰ ਲਈਏ, ਔਰ ਜਿਸ ਦਿਨ ਸਿੱਖ ਗੁਰੂ ਦੇ ਉਪਦੇਸ਼ ਰਾਹੀਂ ਜ਼ਿੰਦਗੀ ਨੂੰ ਢਾਲ ਲਵੇ, ਉਹ ਸਮਝੋ ਕਿ ਜ਼ਿੰਦਗੀ ਦਾ ਸਭ ਤੋਂ ਕੀਮਤੀ ਦਿਨ ਹੈ। ਬ੍ਰਾਹਮਣ ਸਮਾਜ ਨੇ ਸਾਨੂੰ ਕਰਮ ਕਾਂਡਾਂ ਦੀ ਦਲਦਲ ਦੇ ਵਿੱਚ ਇਸ ਕਦਰ ਧਕੇਲ ਦਿੱਤਾ ਗਿਆ ਕਿ ਅਸੀਂ ਵੀ ਬਹੁਤ ਸਾਰਿਆਂ ਦੇ ਪੁਜਾਰੀ ਬਣ ਗਏ ਹਾਂ। ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਕਿਸੇ ਨੂੰ ਮੰਨਦਾ। ਅੱਜ ਕੌਮ ਵਿੱਚ ਵੀ ਦੁਬਿਧਾ ਪਈ ਹੋਈ ਹੈ। ਕੋਈ ਸੂਰਜ ਦੇ ਪੁਜਾਰੀ ਬਣੇ ਹੋਏ ਨੇ, ਕੋਈ ਚੰਦਰਮਾ ਦੇ ਪੁਜਾਰੀ ਬਣੇ ਹੋਏ ਨੇ। ਗੁਰੂ ਦਾ ਤਾਂ ਪੁਜਾਰੀ ਬਣਦਾ ਹੀ ਨਹੀਂ ਕੋਈ। ਗੁਰੂ ਦੇ ਅਨੁਸਾਰੀ ਤਾਂ ਅਸੀਂ ਚੱਲਣ ਦਾ ਯਤਨ ਹੀ ਨਹੀਂ ਕਰਦੇ ਹਾਂ ਕਿ ਸਤਿਗੁਰੂ ਜੀ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਪਾਸੇ ਕਰ ਦਿੱਤਾ ਹੈ। ਕੋਈ ਸੂਰਜੀ ਕੈਲੰਡਰ ਦੀ ਗੱਲ ਕਰਦਾ, ਕੋਈ ਆਪਣੇ ਚੰਦਰਮਾ ਦੇ ਕੈਲੰਡਰ ਦੀ ਗੱਲ ਕਰਦਾ। ਸਿੱਖ ਭਟਕ ਗਿਆ ਕਿਉਂਕਿ ਗੁਰੂ ਦੇ ਉਪਦੇਸ਼ ਤੋਂ ਥਿੜਕ ਗਿਆ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਸਤਿਗੁਰਾਂ ਨੇ ਇਹਨਾਂ ਦਿਨਾਂ 'ਤੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਿੱਖ ਨੇ ਪੂਰਨਮਾਸ਼ੀ ਕਿਸ ਤਰ੍ਹਾਂ ਮਨਾਉਣੀ ਹੈ, ਸੰਕ੍ਰਾਂਤ ਕਿਸ ਤਰ੍ਹਾਂ ਮਨਾਉਣੀ, ਅਮਾਵਸ ਕਿਸ ਤਰ੍ਹਾਂ ਮਨਾਉਣੀ ਹੈ। ਅਸੀਂ ਕੇਵਲ ਮੱਥਾ ਟੇਕਣ ਤੱਕ, ਕੇਵਲ ਇਸ਼ਨਾਨ ਤੱਕ ਕਰਨ ਤੱਕ ਸੀਮਤ ਨਹੀਂ ਹਾਂ। ਅਸੀਂ ਤਾਂ ਉਸ ਦਿਹਾੜੇ 'ਤੇ ਜਿਹੜਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਸਿੱਖ ਨੇ ਜ਼ਿੰਦਗੀ ਵਿੱਚ ਕਮਾਉਣਾ ਹੈ। ਔਰ ਅੱਜ ਦੇ ਦਿਹਾੜੇ ਨਾਲ ਸੰਬੰਧਿਤ ਨਾ ਗੁਰਦੇਵ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ। ਅਮਾਵਸ ਆਤਮ ਸੁਖੀ ਭੈ ਸੰਤੋਖ ਦੀਆ ਗੁਰਦੇਵ, ਮਨ ਤਨ ਸ਼ੀਤਲ ਸ਼ਾਂਤ ਸਹਿਜ, ਲਾਗਾ ਪ੍ਰਭ ਕੀ ਸੇਵ, ਟੁੱਟੇ ਬੰਧਨ ਬਹੁ ਵਿਕਾਰ, ਸਫਲ ਪੂਰਨ ਤਾਂ ਕੇ ਕਾਮ, ਦੁਰਮਤ ਮਿਟੀ ਹਉਮੈ ਛੁਟੀ, ਸਿਮਰਤ ਹਰ ਕੋ ਨਾਮ। ਸ਼ਰਨ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾ ਗਮਨ। ਆਪ ਤਰਿਆ ਕੁਟੰਬ ਸਿਉ, ਗੋਬਿੰਦ ਗੁਣ ਗੋਬਿੰਦ ਪ੍ਰਭ ਰਵਣ। ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ। ਇਹ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਅੱਜ ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਸਿਮਰਨ ਕਰਨਾ ਹੈ। ਦੁਰਮਤ ਮਿੱਟੀ ਹਉਮੈ ਛੁੱਟੀ, ਜਪੀਐ ਪ੍ਰਭ ਕੋ ਨਾਮ। ਅਮਾਵਸ ਦਾ ਦਿਹਾੜਾ ਕਿਵੇਂ ਹੈ ਕਿ ਪ੍ਰਭੂ ਦਾ ਨਾਮ ਜਪੀਏ, ਦੁਰਮਤ ਮਿਟ ਜਾਏ, ਹਉਮੈ ਛੁੱਟ ਜਾਏ। ਦਰਅਸਲ ਮਨੁੱਖ ਦੁਰਮਤ ਵਿੱਚ ਅਤੇ ਹਉਮੈ ਵਿੱਚ ਹੀ ਫਸਿਆ ਹੋਇਆ। ਕੁਝ ਖੋਟੀ ਮਤ ਦੇ ਅਧੀਨ ਨੇ, ਕੁਝ ਹਉਮੈ ਦੇ ਅਧੀਨ ਨੇ। ਇਹਨਾਂ ਦੇ ਅਧੀਨ ਹੋ ਕੇ ਅਸੀਂ ਗੁਰੂ ਦੇ ਉਪਦੇਸ਼ ਨੂੰ ਭੁੱਲ ਗਏ। ਅਤੇ ਭਾਅ ਜੀ, ਸਿੱਖ ਨੇ ਸਿਮਰਨ ਕਰਨਾ, ਹਰ ਸਮੇਂ ਸਿਮਰਨ ਕਰਨਾ। ਇਹ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿਸ ਆਨੰਦਾਂ ਦੀ ਪੁਰੀ ਵਿੱਚ ਗੁਰਦੇਵ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬੇ ਆਲਮ ਸਾਹਿਬੇ ਕਮਾਲ ਪਰਿਵਾਰ ਦੇ ਸਮੇਤ, ਸਿੱਖਾਂ ਦੇ ਸਮੇਤ ਅਨੰਦਪੁਰ ਸਾਹਿਬ ਦੇ ਵਿੱਚ ਨੇ। 22 ਧਾਰ ਦੇ ਪਹਾੜੀ ਰਾਜਿਆਂ ਨੇ, ਉਹ ਜਿਨ੍ਹਾਂ ਦੇ ਬਜ਼ੁਰਗਾਂ ਨੂੰ ਸਾਹਿਬੇ ਆਲਮ ਦੇ ਸਤਿਕਾਰਯੋਗ ਦਾਦਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੌਤ ਦੇ ਪੰਜੇ ਵਿੱਚੋਂ ਛੁਡਾਇਆ ਸੀ, ਗਵਾਲੀਅਰ ਦੇ ਕਿਲੇ ਵਿੱਚੋਂ। ਉਹਨਾਂ ਦੇ ਹੀ ਪੋਤਰੇ ਅੱਜ ਚੜ੍ਹਾਈ ਕਰਕੇ ਅਨੰਦਪੁਰ ਸਾਹਿਬ 'ਤੇ ਆਏ ਨੇ, ਕਿਉਂਕਿ ਅਕਿਰਤ ਕਣ ਬਣ ਗਏ। ਅਤੇ ਜਿਹੜਾ ਅਕਿਰਤ ਕਣ ਹੋਵੇ ਨਾ, ਉਹ ਸਭ ਤੋਂ ਨੀਚ ਅਤੇ ਸਭ ਤੋਂ ਮਾੜਾ ਹੁੰਦਾ ਹੈ। ਕੀਤੇ ਹੋਏ ਪਰਉਪਕਾਰ ਨੂੰ ਭੁਲਾ ਕੇ, ਪਾਤਸ਼ਾਹ ਦੇ ਆਨੰਦਾਂ ਦੀ ਪੁਰੀ ਨੂੰ ਘੇਰਾ ਪਾਇਆ ਹੋਇਆ, ਕੋਈ ਵੱਸ ਨਹੀਂ ਚੱਲਿਆ। ਕੇਵਲ 22 ਧਾਰ ਦੇ ਪਹਾੜੀ ਰਾਜੇ ਹੀ ਨਹੀਂ, ਤੁਰਕੀ ਮੁਸਲਿਮ ਫੌਜਾਂ ਬਹੁਤ ਵੱਡੀ ਗਿਣਤੀ ਵਿੱਚ ਨੇ। ਅਤੇ ਕਿੰਨਾ ਸਮਾਂ ਹੋਇਆ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਨੂੰ, ਕੋਈ ਵੱਸ ਨਹੀਂ ਚੱਲਿਆ, ਕੋਈ ਵਾਹ ਪੇਸ਼ ਨਹੀਂ ਗਈ। ਅਤੇ ਹਾਰ ਕੇ ਉਹਨਾਂ ਨੇ ਧਰਮ ਦੀ ਆੜ ਲਈ, ਕਿਉਂਕਿ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਧਰਮੀ ਨੇ ਨਾ, ਕਿ ਧਰਮ ਦੇ ਨਾਮ 'ਤੇ ਜ਼ਰੂਰ ਸਤਿਗੁਰੂ ਪਾਤਸ਼ਾਹ ਜੀ ਪਿੰਗਲਣਗੇ। ਧਰਮ ਦੀ ਆੜ ਲਈ ਦਰਅਸਲ ਮਨੁੱਖ ਆਪਣੇ ਹਿੱਤ ਵਾਸਤੇ ਹੀ ਧਰਮ ਨੂੰ ਵਰਤਦਾ। ਆਪ ਧਰਮੀ ਨਹੀਂ, ਆਪ ਧਰਮ ਦੀ ਉਸਨੂੰ ਡੈਫੀਨੇਸ਼ਨ ਦਾ ਪਤਾ ਨਹੀਂ, ਪਰ ਜਦੋਂ ਸਮਾਂ ਆਉਂਦਾ, ਜਦੋਂ ਲੋੜ ਪੈਂਦੀ ਹੈ, ਫਿਰ ਧਰਮ ਦਾ ਹੀ ਆਸਰਾ ਭਾਲਦਾ। ਫਿਰ ਧਰਮ ਦੇ ਝੰਡੇ ਥੱਲੇ ਆਪਣੇ ਆਪ ਨੂੰ ਲਿਆ ਕੇ ਆਪਣਾ ਮਤਲਬ ਸਿੱਧ ਕਰਨਾ ਚਾਹੁੰਦਾ ਹੈ। ਔਰ ਐਸਾ ਸ਼ੁਰੂ ਤੋਂ ਹੀ ਚੱਲਦਾ ਰਿਹਾ। 22 ਧਾਰ ਦੇ ਪਹਾੜੀ ਰਾਜਿਆਂ ਨੇ ਪੰਮੇ ਪ੍ਰੋਹਤ ਨੂੰ ਭੇਜ ਦਿੱਤਾ ਆਟੇ ਦੀ ਗਊ ਬਣਾ ਕੇ, ਕਿ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅਤੇ ਗਊ ਗਰੀਬ ਦੀ ਰੱਖਿਆ ਕਰਨ ਵਾਲੇ ਹੋ ਨਾ, ਅਤੇ ਅਸੀਂ ਤੁਹਾਡੀਆਂ ਗਊਆਂ ਹਾਂ, ਅਸੀਂ ਤੁਹਾਡੀਆਂ ਗਊਆਂ। ਗਊ ਦੀ ਸੁਗੰਧ ਖਾਣ ਦੇ ਲਈ ਇਹਨਾਂ ਨੇ 22 ਧਾਰ ਦੇ ਪਹਾੜੀ ਰਾਜਿਆਂ ਨੇ, ਪੱਥਰ ਪੂਜਕਾਂ ਨੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਤਰਲਾ ਲਿਆ। ਇਸਲਾਮ ਨੇ ਕੁਰਾਨ ਦੀਆਂ ਕਸਮਾਂ ਚੁੱਕੀਆਂ ਕਿ ਸਾਨੂੰ ਅੱਲਾਹ ਤਾਲਾ ਦੀ ਮਾਰ ਪਵੇ, ਕਸਮ ਕੁਰਾਨ ਹੋਵੇ ਸਾਨੂੰ ਕਿ ਆਪ ਜੀ ਇੱਕ ਵਾਰੀ ਕਿਲੇ ਨੂੰ ਖਾਲੀ ਕਰ ਦਿਓ, ਇੱਕ ਵਾਰੀ ਕਿਲੇ ਨੂੰ ਖਾਲੀ ਕਰ ਦਿਓ, ਸਾਡੀ ਰਹਿ ਆਵੇਗੀ। ਅਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਂ ਜਾਣੀ ਜਾਣ ਨੇ ਨਾ। ਅਸੀਂ ਕਿਸੇ ਮਨੁੱਖ ਨੂੰ ਭੁਲੇਖਾ ਦੇ ਸਕਦੇ ਹਾਂ, ਅਸੀਂ ਆਪਣੇ ਆਪ ਨੂੰ ਭੁਲੇਖਾ ਦੇ ਸਕਦੇ ਹਾਂ, ਪਰ ਸਰਵ ਸ਼ਕਤੀਮਾਨ ਗੁਰੂ ਨੂੰ ਭੁਲੇਖਾ ਨਹੀਂ ਦੇ ਸਕਦੇ। ਸਿੱਖ ਦੇ ਮਨ ਵਿੱਚ ਮੁਗਾਲਤਾ ਨਾ ਹੋਵੇ। ਸਿੱਖ ਕਦੇ ਗੁਰੂ ਨੂੰ ਭੁਲੇਖਾ ਨਹੀਂ ਦੇ ਸਕਦਾ ਹੈ, ਮਨੁੱਖਤਾ ਨੂੰ ਦੇ ਸਕਦਾ, ਆਪਣੇ ਆਪ ਨੂੰ ਦੇ ਸਕਦਾ। ਅਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਕੁਝ ਮਸੰਦਾਂ ਨੇ ਇਹ ਬੇਨਤੀ ਕੀਤੀ, ਸਾਹਿਬ ਜੀ ਹੁਣ ਤਾਂ ਇਹ ਧਰਮ ਦਾ ਆਸਰਾ ਲੈ ਕੇ ਆਏ ਨੇ ਤੁਹਾਡੇ ਕੋਲ, ਹੁਣ ਤਾਂ ਆਪਾਂ ਨੂੰ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ, ਕਿਉਂਕਿ ਫਰੀਦਾ ਮੌਤੋਂ ਭੁੱਖ ਭਰੀ, ਬਾਣੀ ਨਹੀਂ ਖਿਮਾ ਕਰਨੀ। ਇਹ ਭੁੱਖ ਦਾ ਦੁੱਖ ਬਹੁਤ ਭਿਆਨਕ ਹੈ। ਭੁੱਖ ਦੇ ਸਮੇਂ ਤਾਂ ਮਨੁੱਖ ਨੇ ਆਖਾਜ ਨੂੰ ਵੀ ਖਾਧਾ, ਇਸ ਕਰਕੇ ਭੁੱਖ ਦੇ ਕਾਰਨ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਜਿੰਨੇ ਰੁੱਖ ਨੇ ਪੱਤੇ ਛੱਕ ਲਏ, ਛਿੱਲਾਂ ਛੱਕ ਲਈਆਂ, ਕਈ ਕੁਝ ਛੱਕ ਲਿਆ, ਇੱਥੋਂ ਤੱਕ ਕਿ ਇੱਕ ਇੱਕ ਮੁੱਠ ਛੋਲਿਆਂ ਦੀ ਛੱਕ ਕੇ ਖਾਲਸਾ ਫਿਰ ਵੀ ਉਸ ਮੈਦਾਨ ਵਿੱਚ ਜੂਝਿਆ ਹੋਇਆ ਜਟਿਆ ਹੋਇਆ। ਕਮਜ਼ੋਰ ਮਨ ਜਿਹੜੇ ਮਸੰਦ ਸੀ ਨਾ, ਉਹਨਾਂ ਨੇ ਵਾਰ ਵਾਰ ਬੇਨਤੀਆਂ ਕੀਤੀਆਂ ਅਤੇ ਪਾਤਸ਼ਾਹ ਨੇ ਵਾਰ ਵਾਰ ਸਮਝਾਇਆ। ਮਹਾਂਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਸਾਹਿਬ ਜੀ ਸਿੱਖੋ ਕੇਵਲ ਚਾਰ ਦਿਨ ਉਡੀਕ ਕਰ ਲਓ, ਚਾਰ ਦਿਨ। ਪਰ ਸਿੱਖ ਚਾਰ ਘੜੀਆਂ ਵੀ ਉਡੀਕਣ ਵਾਸਤੇ ਤਿਆਰ ਨਹੀਂ ਸਨ, ਕਿਉਂਕਿ ਆਪਣੇ ਲੋਭ ਕੋ ਕੀਨੋ ਮੀਤ ਦੇ ਵਾਸਤੇ ਹੈ ਨਾ। ਗੁਰੂ ਨਾਲ ਸਿੱਖ ਦਾ ਪਿਆਰ ਵੀ ਫਰਜ਼ੀ ਪਿਆਰ ਹੈ। ਅੱਜ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨਾਲ ਫਰਜ਼ੀ ਪਿਆਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਜਦੋਂ ਕੋਈ ਸਮਾਂ ਬਣਦਾ ਹੈ ਨਾ, ਉਦੋਂ ਸਾਡੇ ਮਨਾਂ ਵਿੱਚੋਂ ਪਿਆਰ ਸਤਿਕਾਰ ਸਭ ਭੁੱਲ ਜਾਂਦਾ ਹੈ। ਖੈਰ, ਮੈਂ ਬੇਨਤੀ ਕਰ ਰਿਹਾ ਸੀ, ਅੱਜ ਦੇ ਪਾਵਨ ਦਿਹਾੜੇ 'ਤੇ ਉਪਦੇਸ਼ ਦਿੱਤਾ ਹੈ ਸਿਮਰਤ ਪ੍ਰਭ ਕਾ ਨਾਮ। ਮੈਂ ਬੇਨਤੀ ਕਰਾਂ, ਇਹ ਜਿਹੜੀਆਂ ਅੱਜ ਤੋਂ ਰਾਤਾਂ ਸ਼ੁਰੂ ਹੋ ਰਹੀਆਂ ਨੇ, ਪੰਜ ਕਾਲੀਆਂ ਰਾਤਾਂ ਕਿਹਾ ਜਾਂਦਾ ਇਹਨਾਂ ਨੂੰ, ਔਰ ਇਹ ਹਫ਼ਤਾ ਸ਼ਹੀਦੀ ਹਫ਼ਤਾ ਹੈ। ਇਸ ਹਫ਼ਤੇ ਵਿੱਚ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਰਨਾ, ਇਸ ਹਫ਼ਤੇ ਵਿੱਚ ਕੋਈ ਸਿਰੋਂ ਪਾਓ ਨਾ ਲੈਣਾ ਅਤੇ ਨਾ ਦੇਣਾ, ਇਸ ਹਫ਼ਤੇ ਵਿੱਚ ਕੋਈ ਚੰਗੇ ਪਕਵਾਨ ਨਹੀਂ ਤਿਆਰ ਕਰਨੇ। ਇਸ ਹਫ਼ਤੇ ਵਿੱਚ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਕਿਸੇ ਪ੍ਰਕਾਰ ਦੇ ਕੋਈ ਰਾਗ ਰੰਗ ਤਮਾਸ਼ੇ ਨਹੀਂ ਹੋਣੇ ਚਾਹੀਦੇ। ਵੈਸੇ ਪ੍ਰਸ਼ਾਸਨ ਬਹੁਤ ਸੁਚੇਤ ਹੋਇਆ ਹੋਇਆ, ਅਤੇ ਜਿਹੜੀ ਬੇਨਤੀ ਮੈਂ ਕਰ ਰਿਹਾ ਕਿ ਇਸ ਹਫ਼ਤੇ ਵਿੱਚ ਵੱਧ ਤੋਂ ਵੱਧ ਸਿਮਰਨ ਕਰੋ, ਆਪਣੇ ਪਰਿਵਾਰਾਂ ਵਿੱਚ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ, ਪੜ੍ਹਾਓ। ਹਰ ਇੱਕ ਪਰਿਵਾਰ ਵਿੱਚ ਇਹ ਇਤਿਹਾਸ ਜ਼ਰੂਰ ਪੜ੍ਹਿਆ ਜਾਣਾ ਚਾਹੀਦਾ ਹੈ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦਾ ਇਤਿਹਾਸ ਸਾਡੇ ਘਰਾਂ ਵਿੱਚ ਸਿੱਖੀ ਆਏਗੀ, ਸਾਡੇ ਘਰਾਂ ਵਿੱਚ ਗੁਰੂ ਦੀ ਬਖਸ਼ਿਸ਼ ਆਏਗੀ, ਸਾਡੇ ਘਰਾਂ ਵਿੱਚ ਪਿਆਰ ਦਾ ਮਾਹੌਲ ਪੈਦਾ ਹੋਏਗਾ, ਸਾਡੇ ਘਰਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਪੈਦਾ ਹੋ ਜਾਏਗਾ। ਖੈਰ, ਸਮਾਂ ਨਹੀਂ ਕਿ ਮੈਂ ਇਸ ਪਾਸੇ ਬਹੁਤਾ ਸਮਾਂ ਦਿਆਂ। ਗੁਰਦੇਵ ਪਾਤਸ਼ਾਹ ਜੀ ਸਾਨੂੰ ਅੱਜ ਦੇ ਦਿਹਾੜੇ 'ਤੇ ਪਾਵਨੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਭਾਈ, ਅਮਾਵਸ ਦਾ ਦਿਹਾੜਾ ਕੀ ਹੈ? ਸਿਮਰਤ ਪ੍ਰਭ ਕਾ ਨਾਮ, ਪ੍ਰਭੂ ਦਾ ਨਾਮ ਸਿਮਰਨ ਕਰਨਾ। ਆਓ ਇੱਕ ਮਿੰਟ ਵਾਸਤੇ ਆਪਾਂ ਸਾਰੇ ਕਰ ਲਈਏ, ਵਾਹਿਗੁਰੂ 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 ਵਾਹਿਗੁਰੂ। ਹਾਂਜੀ।
ਮੰਜ ਕੁਚੱਜੀ ਅਮਾਵਨ ਡੋਸੜੇ, ਆਉ ਕਿਉਂ ਸਾਹੋ ਰਾਵਣ ਜਾਓ ਜੀਓ।
ਸੋਹੀ ਰਾਗ ਵਿੱਚ ਨਿਰੰਕਾਰੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਵਿੱਚੋਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਮਾਲਕ ਦੀ ਬਾਣੀ ਸਤਿਗੁਰਾਂ ਨੇ ਸਾਡੇ ਤੱਕ ਪਹੁੰਚਾਈ ਹੈ, ਅਤੇ ਇਲਾਹੀ ਫੁਰਮਾਨ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਨੇ। ਇੱਕ ਬੇਨਤੀ ਕਰਾਂ, ਸਿੱਖ ਨੇ ਜਦੋਂ ਵੀ ਅਰਦਾਸ ਕਰਨੀ ਹੈ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ। ਅਸੀਂ ਅਸਥਾਨਾਂ ਨੂੰ ਵੱਖ ਵੱਖ ਗੁਰੂ ਸਾਹਿਬਾਨਾਂ ਦੇ ਨਾਲ ਜੋੜ ਦਿੱਤਾ, ਇਹ ਠੀਕ ਹੈ, ਪਹਿਚਾਣ ਹੈ। ਉਸ ਪਹਿਚਾਣ ਦੇ ਵਾਸਤੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਜਾਂਦੇ ਹਾਂ। ਕੋਈ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਰਦਾਸ ਕਰ ਰਿਹਾ ਹੈ, ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਹੈ, ਕੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਹੈ। ਗੋਇੰਦਵਾਲ ਸਾਹਿਬ ਵਿੱਚ ਅਸੀਂ ਸਤਿਗੁਰਾਂ ਨੂੰ ਯਾਦ ਕਰਦੇ ਹਾਂ, ਇੱਥੇ ਗੁਰੂ ਰਾਮਦਾਸ ਜੀ ਨੂੰ, ਦਿੱਲੀ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਉਹ ਭਲਿਓ ਅਸੀਂ ਵੰਡ ਦਿੱਤਾ ਗੁਰੂ ਨੂੰ, 10 ਗੁਰੂ ਸਾਹਿਬਾਨਾਂ ਦਾ ਆਤਮਿਕ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਹੈ। ਇਸ ਲਈ ਸਿੱਖ ਨੇ ਜਦੋਂ ਅਰਦਾਸ ਕਰਨੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਹੀ ਅਰਦਾਸ ਕਰਨੀ ਹੈ। ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਮਸਤ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਕੁਚੱਜੀ ਇਹ ਸਿਰਲੇਖ ਹੈ। ਜਿਵੇਂ ਪਾਤਸ਼ਾਹ ਦੀ ਬਾਣੀ ਵਿੱਚ ਕੁਚੱਜੀ ਸੁਚੱਜੀ, ਗੁਣਵੰਤੀ ਅਵਗੁਣਵੰਤੀ, ਅਨੇਕਾਂ ਸਿਰਲੇਖਾਂ ਥੱਲੇ ਬਾਣੀ ਹੈ। ਵੈਸੇ ਇਹ ਜੋ ਪਾਵਨ ਪਵਿੱਤਰ ਬਚਨ ਨੇ ਨਾ, ਅਸੀਂ ਜਿਤਨੇ ਜੀਵ ਹਾਂ ਇਸਤਰੀਆਂ ਰੂਪ ਹਾਂ, ਠਾਕੁਰ ਏਕ ਸਬਾਈ ਨਾਰ, ਅਸੀਂ ਸਾਰੇ ਹੀ ਇਸਤਰੀਆਂ ਰੂਪ ਹਾਂ, ਸਾਡਾ ਸਾਰਿਆਂ ਦਾ ਪਤੀ ਇੱਕ ਹੀ ਨਿਰੰਕਾਰ ਹੈ। ਅਤੇ ਇਸਤਰੀ ਦੀ ਸੋਭਾ ਤਦੋਂ ਬਣਦੀ ਹੈ ਜਦੋਂ ਉਸਦਾ ਪਤੀ ਦੇ ਨਾਲ ਮਿਲਾਪ ਹੋ ਜਾਏ। ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਭਰਤਾ ਰੇ, ਪਤੀ ਤੋਂ ਬਿਨਾਂ ਸ਼ੋਭਾ ਨਹੀਂ ਹੈ। ਸਿੱਖ ਦੀ ਸ਼ੋਭਾ ਉਦੋਂ ਬਣਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਏ, ਜਦੋਂ ਨਿਰੰਕਾਰ ਨਾਲ ਜੁੜ ਜਾਏ। ਅਤੇ ਜਦੋਂ ਨਿਰੰਕਾਰ ਨਾਲ ਜੁੜਨਾ, ਜਿਸ ਬੱਚੀ ਨੇ ਪਤੀ ਦੀ ਪ੍ਰਾਪਤੀ ਕਰਨੀ ਹੈ ਉਹਦੇ ਵਾਸਤੇ ਇੱਕ ਪੀਰੀਅਡ ਹੁੰਦਾ, ਪੇਕਾ ਲੋਕ, ਪੇਕਾ ਘਰ। ਉਹ ਪੇਕੇ ਘਰ ਵਿੱਚ ਆਪਣੇ ਜ਼ਿੰਦਗੀ ਦੇ 18, 20, 22 ਸਾਲ ਬਤੀਤ ਕਰਦੀ ਹੈ। ਉਹਨਾਂ ਸਾਲਾਂ ਵਿੱਚ ਆਪਣੀ ਜ਼ਿੰਦਗੀ ਵਿੱਚੋਂ ਜਿਹੜਾ ਕੁਚੱਜ ਪੁਣਾ ਨਾ, ਜਿਹੜੇ ਔਗਣ ਨੇ, ਜਿਹੜੇ ਔਗਣ ਪੈਰ ਲੁਹਾਰੀ ਹੈ, ਇਹਨਾਂ ਨੂੰ ਤਿਆਗ ਕਰਨ ਵਾਸਤੇ ਆਪਣੇ ਮਾਤਾ ਪਿਤਾ ਪਾਸੋਂ, ਆਪਣੀਆਂ ਸਖੀਆਂ ਪਾਸੋਂ, ਆਪਣੀਆਂ ਸਹੇਲੀਆਂ ਪਾਸੋਂ ਉਪਦੇਸ਼ ਗ੍ਰਹਿਣ ਕਰਦੀ ਹੈ। ਜਦੋਂ ਉਸ ਦੇ ਵਿੱਚੋਂ ਕੁਚੱਜ ਨਿਕਲ ਜਾਂਦਾ ਹੈ, ਸੁਚੱਜੀ ਹੋ ਜਾਂਦੀ ਹੈ। ਤਾਂ ਜਦੋਂ ਸੁਚੱਜੀ ਹੋ ਜਾਏ ਨਾ, ਫਿਰ ਉਹ ਕਹਿੰਦੀ, ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ, ਤੁਧ ਅੰਤਰ ਹਾਂ ਸੁਖ ਵਸਾਂ, ਤੂੰ ਅੰਤਰ ਸਾਬਾਸ ਜੀਓ। ਐ ਮੇਰੇ ਮਾਲਕ, ਜੇ ਤੂੰ ਮੇਰੇ ਅੰਦਰ ਹੈ, ਜੇ ਤੂੰ ਮੇਰੇ ਨਾਲ ਹੈ, ਤਾਂ ਸਭ ਕੋਈ ਮੇਰੇ ਨਾਲ ਹੈ। ਜੇ ਤੂੰ ਮੇਰੇ ਨਾਲ ਹੈ ਤਾਂ ਸਾਰੇ ਹੀ ਮੇਰੇ ਨਾਲ ਨੇ। ਜੇ ਤੂੰ ਮੇਰੇ ਅੰਦਰ ਵੱਸਦਾ ਹੈ ਨਾ, ਤਾਂ ਮੈਨੂੰ ਹਰ ਥਾਂ ਸ਼ਾਬਾਸ ਮਿਲਦੀ ਹੈ, ਮੈਨੂੰ ਹਰ ਥਾਂ ਸਤਿਕਾਰ ਮਿਲਦਾ ਹੈ। ਆਪਾਂ ਦੁਨਿਆਵੀ ਲੋਕ ਹਾਂ, ਕਦੇ ਕਿਸੇ ਦੁਹਾਗਣ ਨੂੰ, ਕਦੇ ਕਿਸੇ ਛੁੱਟਰ ਨੂੰ, ਪਤੀ ਦੀ ਤਿਆਗੀ ਹੋਈ ਇਸਤਰੀ ਨੂੰ ਕਿਤੇ ਘਰ ਪਰਿਵਾਰ ਵਿੱਚ, ਸੰਸਾਰ ਵਿੱਚ, ਭਾਈਚਾਰੇ ਵਿੱਚ ਮਾਣ ਸਤਿਕਾਰ ਮਿਲਿਆ? ਬਿਲਕੁਲ ਨਹੀਂ ਮਿਲਦਾ। ਜ਼ਿੰਦਗੀ 'ਤੇ ਊਜਾਂ ਲੱਗਦੀਆਂ ਨੇ, ਉਹਦੀ ਜ਼ਿੰਦਗੀ ਦੇ ਉੱਤੇ ਹਰ ਕੋਈ ਆਪਣੀ ਸਹਿਣਤ ਕੱਸਦਾ ਹੈ, ਕਿਉਂਕਿ ਉਹ ਤਾਂ ਮਾਲਕ ਨਾਲੋਂ ਹੀ ਵਿਛੜੀ ਹੋਈ ਹੈ। ਅਤੇ ਜਿਹੜੀ ਸੁਹਾਗਵੰਤੀ ਹੋਵੇ, ਉਹਨੂੰ ਘਰ ਪਰਿਵਾਰ ਵਿੱਚ, ਉਹਨੂੰ ਸੰਸਾਰ ਵਿੱਚ, ਭਾਈਚਾਰੇ ਵਿੱਚ ਸਤਿਕਾਰ ਮਿਲਦਾ ਹੈ। ਇਸ ਕਰਕੇ ਔਗਣ ਤਿਆਗ ਕੇ ਗੁਣਾਂ ਦੇ ਸਹਿਤ ਹੋ ਕੇ ਫਿਰ ਅਸੀਂ ਪਤੀ ਪਰਮਾਤਮਾ ਦੇ ਦਰ 'ਤੇ ਪਹੁੰਚਦੇ ਹਾਂ। ਇਹ ਸਾਰੇ ਸ਼ਬਦ ਜਿਹੜੇ ਨੇ ਨਾ, ਇਹਨਾਂ ਦਾ ਅਖੀਰ ਹੈ ਹਰ ਪਹਿਲੜੀ ਲਾਭ ਪਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ। ਜ਼ਿੰਦਗੀ ਵਿੱਚੋਂ ਔਗਣ ਤਿਆਗਣੇ ਅਰਦਾਸ ਕਰਨੀ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਇੱਕ ਜੋਦੜੀ ਹੈ, ਇੱਕ ਤਰਲਾ ਹੈ, ਉਸ ਤਰਲੇ ਦੇ ਅਨੁਸਾਰ ਹੀ ਗੁਰਦੇਵ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ, ਤ੍ਰਈ ਕਾਲ ਆਬਾਦ ਤਵੰਗ ਸਰੂਪ, ਸੱਤ ਚਿੱਤ ਆਨੰਦ ਸਰੂਪ ਹੈ। ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਪ੍ਰਸਾਦ ਕਿਰਪਾਲੂ ਦਿਆਲੂ ਹੈ।
ਮੰਜ ਕੁਚੱਜੀ ਅਮਾਵਣ ਡੋਸੜੇ, ਹਉ ਕਿਉਂ ਸਾਹੋ ਰਾਵਣ ਜਾਓ ਜੀਓ।
ਮੈਂ ਕਿਵੇਂ ਆਪਣੇ ਮਾਲਕ ਦੇ ਪਾਸ ਜਾਵਾਂ, ਮੈਂ ਕਿਵੇਂ ਆਪਣੇ ਪਤੀ ਪਰਮਾਤਮਾ ਨੂੰ ਗ੍ਰਹਿਣ ਕਰਾਂ, ਮੈਂ ਕਿਵੇਂ ਉਸ ਦੇ ਨਾਲ ਮਿਲਾਪ ਕਰ ਸਕਦੀ ਹਾਂ। ਕਿਉਂਕਿ ਮੰਜ ਕੁਚੱਜੀ ਅਮਾਵਣ ਡੋਸੜੇ, ਮੈਂ ਤਾਂ ਕੁਚੱਜੀ ਹਾਂ, ਖੋਟੇ ਚੱਜ ਵਾਲੀ ਹਾਂ। ਇਹ ਤਾਂ ਮਾਲਕ ਦਾ ਬਿਰਧ ਹੈ ਨਾ, ਉਸ ਗੁਰੂ ਦਾ ਬਿਰਧ ਹੈ। ਚੱਜ ਆਚਾਰ ਕਛ ਬਿਦ ਨਹੀਂ ਜਾਨੀ, ਬਾਹਾਂ ਪਕੜ ਹਮ ਕੀਨੀ ਰਾਨੀ। ਉਹ ਤਾਂ ਮਾਲਕ ਦਾ ਸੁਭਾਅ ਹੈ ਨਾ। ਵੈਸੇ ਅਸੀਂ ਜੀਵ ਰੂਪੀ ਇਸਤਰੀਆਂ ਅਣਗਿਣਤ ਦੋਸ਼ਾਂ ਵਿੱਚ ਭਰੀਆਂ ਹੋਈਆਂ ਹਾਂ, ਜਿਨ੍ਹਾਂ ਦੋਸ਼ਾਂ ਦਾ ਕੋਈ ਪਤਾ ਹੀ ਨਹੀਂ। ਕਿੰਨੇ ਕੁ ਸਾਡੇ ਵਿੱਚ ਔਗਣ ਨੇ, ਕਿੰਨੀਆਂ ਕੁ ਔਗਣਾਂ ਦੇ ਵਿੱਚ ਅਸੀਂ ਭਰੇ ਹੋਏ ਹਾਂ। ਔਗਣਾਂ ਦੀ ਗਿਣਤੀ ਨਹੀਂ ਸਾਡੇ ਵਿੱਚ। ਅਤੇ ਜਦੋਂ ਔਗਣਾਂ ਦਾ ਭਰਿਆ ਹੋਇਆ ਜੀਵ ਹੈ, ਇਹ ਜੀਵ ਰੂਪੀ ਇਸਤਰੀ ਔਗਣਾਂ ਦੀ ਭਰੀ ਹੋਈ ਹੈ। ਮੈਂ ਕੁਚੱਜੀ ਹਾਂ, ਕਿਉਂ ਸਹੁ ਰਾਵਣ ਜਾਉਂ ਜੀਓ। ਮੈਂ ਕਿਉਂ ਕਿਵੇਂ ਸਹੁ ਮਾਲਕ ਨੂੰ ਪ੍ਰਾਪਤ ਕਰਨ ਵਾਸਤੇ, ਉਹਦੇ ਨਾਲ ਰਮਣ ਕਰਨ ਵਾਸਤੇ, ਗ੍ਰਹਿਣ ਕਰਨ ਵਾਸਤੇ ਜਾਵਾਂ।
ਇੱਕ ਦੂ ਇੱਕ ਚੜ੍ਹਦੀਆਂ, ਕੌਣ ਜਾਣੈ ਮੇਰਾ ਨਾਉਂ ਜੀਓ।
ਚਲੋ ਭਲਾ ਜੀ, ਮੈਂ ਇਕੱਲੀ ਹੋਵਾਂ ਉੱਥੇ ਮਾਲਕ ਦੇ ਪਾਸ, ਅਤੇ ਫਿਰ ਵੀ ਸ਼ਾਇਦ ਕੋਈ ਗੱਲ ਬਣ ਜਾਏ, ਫਿਰ ਵੀ ਮਾਲਕ ਮੇਰੇ 'ਤੇ ਤਰਸ ਕਰ ਦੇਵੇ, ਕਿਰਪਾ ਕਰ ਦੇਵੇ। ਪਰ ਉੱਥੇ ਤਾਂ ਇੱਕ ਦੋ ਇੱਕ ਚੜ੍ਹਦੀਆਂ, ਇੱਕ ਤੋਂ ਇੱਕ ਵੱਧ ਨੇ, ਇੱਕ ਤੋਂ ਇੱਕ ਗੁਣਾਂ ਵਾਲੀਆਂ ਨੇ, ਇੱਕ ਤੋਂ ਇੱਕ ਸੁਹਾਗਣਾ ਨੇ, ਇੱਕ ਤੋਂ ਇੱਕ ਸੋਭ ਵਾਲੀਆਂ ਨੇ। ਬੇਨਤੀ ਕਰਾਂ, ਇਹ ਤਨ ਦੀ ਸੁੰਦਰਤਾ ਪਤੀ ਪਰਮਾਤਮਾ ਨੂੰ ਨਹੀਂ ਰਿਝਾਉਂਦੀ ਹੈ, ਮਨ ਦੀ ਸੁੰਦਰਤਾ ਪਤੀ ਨੂੰ ਪ੍ਰਸੰਨ ਕਰ ਸਕਦੀ ਹੈ। ਗੁਰੂ ਬਖਸ਼ਿਸ਼ ਕਰੇ, ਸਾਹਿਬ ਕਹਿੰਦੇ ਇੱਕ ਦੋ ਇੱਕ ਚੜ੍ਹਦੀਆਂ, ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਹੈ, ਸ਼ੁਭ ਗੁਣਾਂ ਵਾਲੀਆਂ ਨੇ। ਕੋਈ ਕਹਿੰਦਾ ਕਿ ਮੈਂ ਤਾਂ ਬਈ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਇਸ਼ਨਾਨ ਕਰਕੇ ਫਿਰ ਸਿਮਰਨ ਕਰਦਾ। ਭਲਿਆ 3 ਵਜੇ ਉੱਠਦਾ, ਤੇਰੇ ਨਾਲੋਂ 2 ਵਜੇ ਉੱਠਣ ਵਾਲੇ ਵੀ ਬਹੁਤ ਨੇ, 1 ਵਜੇ ਉੱਠਣ ਵਾਲੇ ਵੀ ਬਹੁਤ ਨੇ। ਮੇਰਾ ਤਾਂ ਸਿਰ ਝੁੱਕਦਾ ਉਹਨਾਂ ਸੰਗਤਾਂ ਨੂੰ ਜਿਹੜੀਆਂ ਹਰਿਮੰਦਰ ਸਾਹਿਬ ਸਾਰੀ ਸਾਰੀ ਰਾਤ ਆ ਕੇ ਸੇਵਾ ਕਰਦੀਆਂ ਨੇ, ਬਾਣੀ ਪੜ੍ਹਦੀਆਂ ਨੇ, ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਨੇ, ਸਾਰੀ ਰਾਤ ਇੱਥੇ ਬਤੀਤ ਕਰ ਦਿੰਦੀਆਂ ਨੇ। ਅੰਮ੍ਰਿਤ ਵੇਲੇ ਫਿਰ ਸਤਿਗੁਰਾਂ ਦੇ ਇਲਾਹੀ ਫਰਮਾਨ ਸਰਵਣ ਕਰਕੇ ਜਾਂਦੀਆਂ ਨੇ। ਇੱਕ ਗੁਰਮੁਖ ਨੂੰ ਪੁੱਛਿਆ ਵੀ ਤੁਸੀਂ ਕੀ ਕਰਦੇ ਹੋ? ਕਹਿੰਦਾ ਜੀ, ਮੈਂ ਅੰਮ੍ਰਿਤ ਵੇਲੇ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਏ, ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਪ੍ਰਕਾਸ਼ ਕਰਦਾ ਹਾਂ, ਫਿਰ ਨਿਤਨੇਮ ਕਰਦਾ ਹਾਂ। ਭਈ ਹੋਰ ਕੀ ਕਰਦਾ? ਕਹਿੰਦਾ ਹੋਰ ਕੁਝ ਕਰਨਾ ਬਾਕੀ ਰਹਿ ਗਿਆ, ਇੰਨਾ ਕੁਝ ਬਸ ਨਹੀਂ। ਨਹੀਂ ਗੁਰਮੁਖੋ, ਇਹਦੇ ਤੋਂ ਅੱਗੇ ਬਹੁਤ ਪਈਆਂ ਸੰਗਤਾਂ, ਖਿਮਾ ਕਰਨੀ। ਕਈ ਵਾਰੀ ਨਾ ਸਾਡੇ ਨਾਲੋਂ ਹਿੰਦੂ ਪਰਿਵਾਰਾਂ ਵਿੱਚ ਐਸੇ ਪਰਿਵਾਰ ਨੇ ਬਹੁਤ ਅੱਗੇ ਲੰਘ ਗਏ ਨੇ, ਬਹੁਤ ਅੱਗੇ ਲੰਘ ਗਏ। ਸਾਨੂੰ ਸਿੱਖ ਹੋਣ ਦਾ ਮਾਣ ਹੈ, ਪ੍ਰਾਊਡ ਆਫ ਸਿੱਖ, ਮਾਣ ਹੈ ਸਾਨੂੰ ਕਿ ਗੁਰੂ ਕੇ ਸਿੱਖ ਹਾਂ ਅਸੀਂ। ਪਰ ਅਸੀਂ ਇੱਥੇ ਹੀ ਨਾ ਰੁਕ ਜਾਈਏ ਕਿ ਅਸੀਂ ਗੁਰੂ ਕੇ ਸਿੱਖ ਹਾਂ, ਇਸ ਤੋਂ ਅੱਗੇ ਚੱਲਣਾ ਹੈ। ਅਤੇ ਸਾਡੀ ਪਹਿਚਾਣ ਹੈ, ਮੰਜ਼ਿਲ 'ਤੇ ਅੱਗੇ ਹੈ। ਮੰਜ਼ਿਲ ਕਿਹੜੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਅੰਮ੍ਰਿਤ ਵੇਲੇ ਕਿੰਨੇ ਕੁ ਉੱਠਦੇ ਨੇ, ਨਾਮ ਜਪਦੇ ਨੇ। ਮੈਂ ਦਿੱਲੀ ਚਲੇ ਗਿਆ ਇੱਕ ਦਿਨ, ਜੋ ਨੋਇਡਾ ਹੈ ਦਿੱਲੀ, ਇੱਕ ਹਿੰਦੂ ਪਰਿਵਾਰ ਵਿੱਚ ਜਾਣ ਦਾ ਸੁਭਾਗ ਮਿਲ ਗਿਆ। ਇਸ ਕਰਕੇ ਮੈਂ ਕਹਿ ਰਿਹਾ ਕਿ ਸਾਨੂੰ ਕੁਝ ਸਮਝ ਆ ਜਾਏ। ਹਿੰਦੂ ਪਰਿਵਾਰ ਘਰ ਵਿੱਚ ਪ੍ਰਕਾਸ਼ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਅੱਜ ਸਾਡਾ ਜਿਹੜਾ ਕੱਟੜਪੁਣਾ ਹੈ ਨਾ, ਇਹ ਸਾਨੂੰ ਬਹੁਤ ਘਾਟੇ ਵਿੱਚ ਲਿਜਾ ਰਿਹਾ। ਇਹ ਕੱਟੜਪੁਣਾ ਵੀ ਸਾਡਾ ਦੁਸ਼ਮਣ ਹੈ, ਬਹੁਤਾ ਕੱਟੜਪੁਣਾ ਵੀ ਨਹੀਂ ਚਾਹੀਦਾ। ਬੁੱਧ ਨੂੰ ਕਿਹਾ ਸੀ ਕਿਸੇ ਨੇ ਕਿ ਸਾਜ਼ ਇਸ ਤਰ੍ਹਾਂ ਦਾ ਚਾਹੀਦਾ ਹੈ ਜਿਹਦੇ ਵਿੱਚੋਂ ਆਵਾਜ਼ ਨਿਕਲ ਸਕਦੀ ਹੋਵੇ। ਸਾਜ਼ ਐਸਾ ਨਾ ਹੋਵੇ ਕਿ ਤਾਰਾਂ ਢਿੱਲੀਆਂ ਹੋ ਜਾਣ, ਆਵਾਜ਼ ਖਤਮ ਹੋ ਜਾਏ। ਸਾਜ਼ ਐਸਾ ਨਹੀਂ ਚਾਹੀਦਾ ਕਿ ਤਾਰਾਂ ਇੰਨੀਆਂ ਕੱਸ ਦੇਈਏ ਕਿ ਉਹ ਤਾਰਾਂ ਟੁੱਟੀ ਜਾਣ। ਗੱਲ ਸਮਝੇ ਹੋ ਨਾ? ਇੰਨਾ ਵੀ ਕੱਟੜਪੁਣਾ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਸਾਰਿਆਂ ਨੂੰ ਤੋੜ ਦੇਈਏ। ਇੰਨੀ ਵੀ ਢਿਲਾਈ ਨਹੀਂ ਚਾਹੀਦੀ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ, ਉੱਥੇ ਵੀ ਅਸੀਂ ਗੁਰੂ ਨੂੰ ਲੈ ਜਾਈਏ। ਅੱਜ ਬਹੁਤੇ ਗੁਰੂ ਸਾਹਿਬ ਜੀ ਨੂੰ ਮੜੀਆਂ 'ਤੇ, ਕਬਰਾਂ 'ਤੇ, ਮਸਾਣੀਆਂ 'ਤੇ ਲੈ ਜਾਂਦੇ ਨੇ। ਉਹ ਅਸਲ ਵੀ ਤਾਰਾਂ ਢਿੱਲੀਆਂ ਹੋ ਗਈਆਂ ਉਹਨਾਂ ਦੀਆਂ। ਨਹੀਂ ਭਾਈ, ਮੈਂ ਜਿਹੜੀ ਬੇਨਤੀ ਕਰਿਆ ਸੀ, ਉਹ ਗੌਰੀ ਗੁਰਮੀਤ ਉਹਨਾਂ ਦਾ ਨਾਮ ਹੈ, ਪਤੀ ਪਤਨੀ। ਔਰ ਦਾਸ ਨੇ ਜਦੋਂ ਜਾ ਕੇ ਦਰਸ਼ਨ ਕੀਤੇ, ਦੰਗ ਰਹਿ ਗਿਆ। ਦੋ ਕਮਰੇ ਇੰਨੇ ਸੁੰਦਰ ਸਜਾਏ ਹੋਏ ਔਰ ਕਮਰੇ ਵੀ ਤਕਰੀਬਨ 14 ਅਤੇ 16 ਫੁੱਟ ਦੇ ਹੋਣਗੇ। 14-16 ਦੇ, 5-7 ਦੇ ਕਮਰੇ ਨਹੀਂ, 14-16 ਦੇ ਕਮਰੇ। ਇੱਕ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼, ਅਤੇ ਦੂਸਰੇ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ। ਅਸੀਂ ਤਾਂ ਪੌੜੀਆਂ ਥੱਲੇ ਪ੍ਰਕਾਸ਼ ਕਰ ਦਿੰਦੇ ਹਾਂ। ਸਾਨੂੰ ਤਾਂ ਗੱਲ ਬੜੀ ਚੁੱਭ ਜਾਂਦੀ ਹੈ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਆਦੇਸ਼ ਹੁੰਦਾ ਹੈ ਵੀ ਭਾਈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉੱਥੇ ਸ਼ਰਾਬ ਦੀ ਬਾਰ ਨਹੀਂ ਚਾਹੀਦੀ। ਜੇ ਗੁਰੂ ਗ੍ਰੰਥ ਸਾਹਿਬ ਰੱਖਣਾ ਹੈ ਤਾਂ ਉੱਥੇ ਬਾਣੀ ਚਾਹੀਦੀ ਹੈ, ਬਾਰ ਨਹੀਂ ਚਾਹੀਦੀ, ਬਾਣੀ ਚਾਹੀਦੀ ਹੈ। ਅਤੇ ਜਿੱਥੇ ਸ਼ਰਾਬ ਦੀ ਬਾਰ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਰੱਖਣਾ ਚਾਹੀਦਾ। ਪੋਥੀਆਂ ਰੱਖੋ, ਗੁਟਕੇ ਰੱਖੋ, ਪਾਠ ਕਰੋ, ਮੁਬਾਰਕ ਹੈ ਤੁਹਾਨੂੰ, ਪਰ ਅਸੀਂ ਗੁਰੂ ਨੂੰ ਵੀ ਉਸੇ ਘਰ ਵਿੱਚ ਲੈ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ। ਉਹ ਭਲਿਓ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਈਏ। ਇਹ ਠੀਕ ਹੈ, ਮੇਰੇ ਵਰਗਾ ਗਲਤ ਹੋ ਸਕਦਾ, ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਨਹੀਂ ਗਲਤ ਹੋ ਸਕਦਾ। ਇਹ ਭੋਪਾਲ ਦੇ ਵਿੱਚ ਇੱਕ ਬੜਾ ਗੁਰਮੁਖ ਪਿਆਰਾ ਹਿੰਦੂ ਵੀਰ ਬਜਾਜ, ਉਸਨੂੰ ਦੇਸ ਰਾਜ ਗਾਬਾ ਜੀ ਕਹਿੰਦੇ ਨੇ, ਔਰ ਜਿੰਨੀ ਉਹਦੇ 'ਤੇ ਗੁਰੂ ਦੀ ਬਖਸ਼ਿਸ਼ ਹੈ, ਜਿੰਨੀ ਉਹਦੇ 'ਤੇ ਗੁਰੂ ਦੀ ਰਹਿਮਤ ਹੈ, ਮੈਂ ਤਾਂ ਕਿਸੇ ਵਿੱਚ ਦੇਖੀ ਨਹੀਂ। ਤੁਸੀਂ ਦੇਖੀ ਹੋਈ ਤਾਂ ਮੈਂ ਕਹਿ ਨਹੀਂ ਸਕਦਾ। ਔਰ ਉੱਥੇ ਅਕਾਲ ਤਖ਼ਤ ਨੂੰ ਚੁਣੌਤੀ ਦੇਣ ਵਾਲੇ ਵੀ ਰਹਿੰਦੇ ਨੇ, ਨਾਮ ਗਿਆਨੀ ਰਖਵਾਇਆ ਹੋਇਆ, ਕੰਮ ਅਗਿਆਨੀਆਂ ਵਾਲੇ ਕਰਦੇ ਨੇ ਕਿ ਅਸੀਂ ਨਾ ਅਕਾਲ ਤਖ਼ਤ ਸਾਹਿਬ ਦੀ ਪਰਵਾਹ ਕਰਦੇ ਹਾਂ, ਨਾ ਪ੍ਰਧਾਨ ਦੀ ਪਰਵਾਹ ਕਰਦੇ ਹਾਂ। ਉਹ ਭਲਿਓ ਸੋਚੋ ਕੁਛ, ਇੱਕ ਤੋਂ ਇੱਕ ਚੜ੍ਹਾਉਂਦੀਆਂ, ਉਸ ਮਾਲਕ ਦੇ ਦਰ 'ਤੇ ਇੱਕ ਤੋਂ ਇੱਕ ਵੱਧ ਨੇ ਮੇਰੇ ਨਾਲ ਜੋ ਬਹੁਤ ਅੱਗੇ ਨੇ। ਕੌਣ ਜਾਣੇ ਮੇਰਾ ਨਾਂ ਜੀਓ, ਉੱਥੇ ਮੇਰਾ ਨਾਂ ਕੌਣ ਜਾਣਦਾ ਹੈ, ਉੱਥੇ ਮੈਨੂੰ ਕੌਣ ਜਾਣਦਾ ਹੈ।
ਜਿੰਨੀ ਸਖੀ ਸਹੁਰਾਵਿਆ ਸੇ ਅੰਬੀ ਛਾਵੜੀ ਇਹ ਜੀਓ।
ਜਿੰਨੀ ਜਿੰਨਾਂ ਸਖੀਆਂ ਨੇ ਮਾਲਕ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਕਿਵੇਂ ਲਿਆ? ਕਹਿੰਦੇ ਉਹ ਅੰਬਾਂ ਦੀ ਛਾਂ ਦਾ ਆਨੰਦ ਮਾਣਦੀਆਂ ਨੇ। ਅੰਬਾਂ ਦੀ ਛਾਂ ਦਾ ਆਨੰਦ ਸਮਝਦੇ ਹੋ ਨਾ? ਨਿਸ਼ਚਿੰਤ ਨੇ, ਬੇਫਿਕਰ ਨੇ, ਕਿਸੇ ਪ੍ਰਕਾਰ ਦਾ ਤੌਖਲਾ ਨਹੀਂ।
ਸੇ ਗੁਣ ਮੰਜਨਾ ਆਵਨੀ ਹਉ ਕੈ ਜੀ ਦੋਸਤ ਰਿਓ ਜੀਓ।
ਉਹ ਗੁਣ ਜਿਨ੍ਹਾਂ ਗੁਣਾਂ ਕਰਕੇ ਪਤੀ ਪਰਮਾਤਮਾ ਨੇ ਰਿਝਣਾ, ਕਰ ਕਰ ਕਰਤਾ ਕੰਗਨ ਪੈਰੇ ਪਰਮੇਸ਼ਰ ਪਟ ਲਈ। ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇਈ। ਇਹ ਗੁਣ ਮੇਰੇ ਵਿੱਚ ਨਹੀਂ ਹਨ, ਇਹ ਸ਼ੁਭ ਗੁਣਾਂ ਦੇ ਗਹਿਣੇ ਮੇਰੇ ਪਾਸ ਨਹੀਂ ਹਨ। ਇਹ ਵਾਹਿਗੁਰੂ ਵਾਹਿਗੁਰੂ ਕਰਨਾ ਗਲ ਵਿੱਚ ਕੰਠਾ ਮੇਰੇ ਪਾਸ ਨਹੀਂ ਹੈ। ਸੇ ਗੁਣ ਮੰਜ ਨਾ ਆਵਣੀ, ਉਹ ਗੁਣ ਮੇਰੇ ਵਿੱਚ ਹੈ ਹੀ ਨਹੀਂ, ਆਉਂਦੇ ਨਹੀਂ, ਅਤੇ ਮੈਂ ਕਿਸੇ ਨੂੰ ਦੋਸ਼ ਕੀ ਦਿਆਂ, ਉਹ ਮੇਰੇ ਵਿੱਚ ਗੁਣ ਹੀ ਨਹੀਂ ਹਨ।
ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਉ।
ਮੇਰੇ ਮਾਲਕ, ਮੇਰੇ ਸੁਆਮੀ ਸਤਿਗੁਰੂ ਪਾਤਸ਼ਾਹ ਜੀ, ਐ ਪਤੀ ਪਰਮਾਤਮਾ ਵਾਹਿਗੁਰੂ ਜੀ, ਕਿਆ ਗੁਣ ਤੇਰੇ ਵਿਥਣਾ, ਮੈਂ ਤੇਰੇ ਕਿਹੜੇ ਕਿਹੜੇ ਗੁਣ ਉਚਾਰਨ ਕਰਾਂ, ਤੇਰੇ ਕਿਹੜੇ ਗੁਣਾਂ ਦੀ ਵਿਚਾਰ ਕਰਾਂ, ਕੀ ਤੇਰਾ ਮੈਂ ਨਾਮ ਲਵਾਂ, ਕਿਉਂਕਿ ਮੇਰੀ ਤਾਂ ਰਸਨਾ ਇੱਕ ਹੈ, ਜੀਭਾ ਇੱਕ ਹੈ, ਇੱਕ ਦੂ ਜੀਭਾਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆਂ ਹੈ, ਇੱਕ ਨਾਮ ਜਗਦੀਸ਼। ਇੱਕ ਜੀਵ ਤੋਂ ਲੱਖਾਂ ਹੋ ਜਾਣ, ਉਹ ਲੱਖਾਂ 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 ਵਾਰੀ ਤੇਰਾ ਨਾਮ ਜਪਣ ਕਹਿਣ 'ਤੇ ਤਾਂ ਵੀ ਤੇਰਾ ਨਾਮ ਨਹੀਂ ਜਪਿਆ ਜਾ ਸਕਦਾ। ਤੇਰੇ ਨਾਮ ਤਾਂ ਸੇਸ ਸੁਰੇਸ ਅੰਤ ਨਹੀਂ ਪਾਵੇ, ਮੈਂ ਕਿਹੜਾ ਕਿਹੜਾ ਤੇਰਾ ਨਾਮ ਉਚਾਰਨ ਕਰਾਂ।
ਇਕਤ ਟੋਲਨਾ ਅੰਬੜਾ, ਹਉ ਸਾਧ ਕੁਰਬਾਨ ਤੇਰਾ ਜਾਉ ਜੀਉ।
ਮੇਰੇ ਪਾਸ ਤੇ ਇੱਕ ਵੀ ਗੁਣਾਂ ਦਾ ਟੋਲ ਨਹੀਂ ਹੈ, ਇੱਕ ਵੀ ਸੁੰਦਰਤਾ ਨਹੀਂ ਹੈ, ਇੱਕ ਸੁੰਦਰ ਗੁਣ ਨਹੀਂ, ਚੱਜ ਆਚਾਰ ਨਹੀਂ, ਜਿਸ ਕਰਕੇ ਮੈਂ ਤੇਰੇ ਪਾਸ ਪਹੁੰਚ ਕਰ ਸਕਾਂ, ਜਿਸ ਕਰਕੇ ਮੈਂ ਤੇਰੀ ਰਸਾਈ ਪ੍ਰਾਪਤ ਕਰ ਸਕਾਂ। ਪਰ ਸਤਿਗੁਰੂ ਜੀ, ਐ ਮੇਰੇ ਮਾਲਕ, ਮੇਰੇ ਸੁਆਮੀ, ਇੱਕ ਆਪ ਜੀ ਬਖਸ਼ਿਸ਼ ਕਰ ਸਕਦੇ ਹੋ, ਕਰੋ। ਹਾਂ ਸਦ ਕੁਰਬਾਨ ਤੇਰੇ ਜਾਊਂ ਜੀਓ, ਮੈਂ ਸਦਾ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਤੋਂ ਬਲਹਾਰ ਹਾਂ, ਵਾਰਨੇ ਜਾਂਦਾ ਹਾਂ।
ਸੋਇਨਾ ਰੂਪਾ ਰੰਗੁਲਾ, ਮੋਤੀ ਤੈ ਮਾਨਿਕ ਜੀਓ।
ਸਾਹਿਬ ਜੀ, ਮੈਂ ਤੇਰੇ ਤੋਂ ਬਲਹਾਰ ਜਾਂਦੀ ਹਾਂ, ਕੁਰਬਾਨ ਹਾਂ, ਤੁਸਾਂ ਨੇ ਮੈਨੂੰ ਬਹੁਤ ਕੁਝ ਬਖਸ਼ਿਆ। ਸੋਇਨਾ ਰੂਪਾ ਰੰਗੁਲਾ, ਮੋਤੀ ਤੈ ਮਾਨਿਕ ਜੀਓ, ਕਿੰਨੇ ਪਦਾਰਥ ਤੁਸੀਂ ਮੈਨੂੰ ਬਖਸ਼ਿਸ਼ ਕਰ ਦਿੱਤੇ, ਸੋਨਾ ਚਾਂਦੀ ਸੁੰਦਰਤਾ ਬਖਸ਼ਿਸ਼ ਕੀਤੀ, ਅਨੇਕ ਪ੍ਰਕਾਰ ਦੇ ਹੀਰੇ ਮੋਤੀ ਮਾਣਕ ਬਖਸ਼ਿਸ਼ ਕੀਤੇ ਨੇ।
ਸੇ ਵਸਤੂ ਸਹਿ ਦਿੱਤੀ ਆ, ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ।
ਇਹ ਸਾਰੀਆਂ ਵਸਤੂਆਂ ਤੁਸੀਂ ਮੈਨੂੰ ਦਿੱਤੀਆਂ, ਮੇਰੇ 'ਤੇ ਬਖਸ਼ਿਸ਼ ਕੀਤੀ, ਪਰ ਮੈਂ ਅਭਾਗਣ, ਮੈਂ ਔਗਣਿਆਰੀ, ਤੁਹਾਨੂੰ ਹੀ ਭੁੱਲ ਗਈ। ਤੁਸੀਂ ਮੇਰੇ 'ਤੇ ਇੰਨੇ ਪਦਾਰਥ ਬਖਸ਼ਿਸ਼ ਕੀਤੇ, ਮੈਂ ਤੁਹਾਨੂੰ ਹੀ ਭੁੱਲ ਗਈ, ਕਿਉਂਕਿ ਦਾਤ ਪਿਆਰੀ ਵਿਸਰਿਆ ਦਾਤਾਰਾ, ਉਹ ਦਾਤਾਂ ਦੇਣ ਵਾਲਾ ਤਾਂ ਭੁੱਲ ਜਾਂਦਾ, ਦਾਤਾਂ ਯਾਦ ਰਹਿ ਜਾਂਦੀਆਂ ਨੇ। ਇਸ ਕਰਕੇ ਮੈਂ ਤਿੰਨ ਸਿਉਂ ਲਾਇਆ ਚਿੱਤ ਜੀਓ, ਮੈਂ ਉਹਨਾਂ ਦਾਤਾਂ ਨਾਲ ਹੀ ਆਪਣਾ ਮਨ ਲਾ ਬੈਠੀ।
ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ।
ਇਹ ਮਿੱਟੀ ਦੇ ਮੰਦਰ ਮਕਾਨ, ਜਿਨ੍ਹਾਂ ਵਿੱਚ ਬੜੀ ਤਰਤੀਬ ਦੇ ਨਾਲ ਬੜੇ ਕੀਮਤੀ ਪੱਥਰ ਲਾਏ ਔਰ ਬਹੁਤ ਸਾਰੀ ਸੁੰਦਰ ਸਜਾਉਣਾ ਕੀਤਾ, ਰਾਸ ਪੂੰਜੀ ਬਖਸ਼ਿਸ਼ ਕੀਤੀ।
ਇੰਨੀ ਟੋਲੀ ਭੁੱਲੀ ਅਸ, ਇਸ ਕੰਤ ਨਾ ਬੈਠੀ ਪਾਸ ਜੀਓ।
ਮੈਂ ਇਸੇ ਜਿਤਨਾ ਖਲ ਜਗਨ ਸੀ, ਧਨ ਪਦਾਰਥ ਸੀ, ਮਹਿਲ ਮਾੜੀਆਂ ਸੀ, ਉਹਨਾਂ ਵਿੱਚ ਮੇਰੇ ਸੁਆਮੀ ਮੈਂ ਤੈਨੂੰ ਭੁੱਲ ਗਈ। ਤੁਸੀਂ ਤਾਂ ਮਕਾਨ ਦਿੱਤਾ ਸੀ, ਮਕਾਨ ਵਿੱਚ ਬੈਠ ਕੇ ਤੈਨੂੰ ਯਾਦ ਕਰਾਂ। ਇਹ ਪਦਾਰਥ ਬਖਸ਼ਿਸ਼ ਕੀਤੇ ਸੀ ਉਪਜੀਵਕਾ ਵਾਸਤੇ, ਅਤੇ ਮੈਂ ਤੇਰੀ ਆਰਾਧਨਾ ਕਰਾਂ, ਕਿਉਂਕਿ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਮੈਂ ਤੈਨੂੰ ਹੀ ਭੁੱਲ ਗਈ, ਮੈਂ ਉਹਨਾਂ ਨਾਲ ਚਿੱਤ ਲਾ ਬੈਠੀ। ਚਾਹੀਦਾ ਤਾਂ ਇਹ ਸੀ ਨਾ ਕਿ ਮੈਂ ਐਸੇ ਪਦਾਰਥਾਂ ਵਿੱਚ ਰਹਿ ਕੇ, ਪਰਿਵਾਰ ਮਕਾਨ ਵਿੱਚ ਰਹਿ ਕੇ ਮਨ ਕਰਕੇ ਤੇਰੇ ਪਾਸ ਬੈਠਦੀ, ਪਰ ਮੈਂ ਮਨ ਕਰਕੇ ਤੇਰੇ ਪਾਸ ਨਾ ਬੈਠ ਸਕੀ। ਕੰਤ ਨਾ ਬੈਠੀ ਪਾਸ ਜੀਓ, ਮਾਲਕ ਦੇ ਪਾਸ ਰਸਾਈ ਨਾ ਮਿਲ ਸਕੀ।
ਅੰਬਰ ਕੁੰਜਾ ਕੁਰਲੀਆਂ, ਬਾਗ ਬੈਠੇ ਆਏ ਜੀਉ।
ਪਰ ਹੁਣ ਸਮਾਂ ਬਹੁਤ ਬਤੀਤ ਹੋ ਗਿਆ। ਇੱਕ ਵਿਦਵਾਨ ਦੇ ਸ਼ਬਦ ਨੇ, ਨਾ ਦੇਖਣੇ ਕੀ ਤਰ੍ਹਾਂ ਜ਼ਿੰਦਗੀ ਦੇਖੀ, ਚਿਰਾਗ ਬੁੱਝਣੇ ਲੱਗਾ ਤੋ ਰੋਸ਼ਨੀ ਦੇਖੀ। ਜ਼ਿੰਦਗੀ ਐਵੇਂ ਪਦਾਰਥਾਂ ਵਿੱਚ ਬਤੀਤ ਕਰ ਲਈ, ਜਦੋਂ ਸਮਝ ਆਈ ਕਿ ਜ਼ਿੰਦਗੀ ਕਿਸ ਵਾਸਤੇ ਹੈ, ਉਦੋਂ ਸਮਾਂ ਨਹੀਂ ਰਿਹਾ, ਉਦੋਂ ਸਮਾਂ ਨਹੀਂ ਰਿਹਾ। ਇਸ ਲਈ ਸਾਹਿਬ ਕਹਿੰਦੇ, ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ ਜੀਉ। ਅੰਬਰ ਆਕਾਸ਼, ਆਕਾਸ਼ ਤੋਂ ਭਾਵ ਸਿਰ ਸੀਸ, ਸੇਸ ਦੇ ਵਿੱਚ ਨਾ ਕਹਿੰਦੇ ਜਿਹੜੇ ਕੂੰਜਾਂ ਕੁਰਲੀਆਂ, ਕੂੰਜ ਕਾਲੀ ਹੁੰਦੀ ਹੈ, ਕਾਲੀਆਂ ਕੂੰਜਾਂ ਜਿਹੜੇ ਕਾਲੇ ਕੇਸ ਸੀ ਨਾ, ਉਹ ਕੁਰਲ ਕੁਰਲ ਕਰਕੇ ਚਲੇ ਗਏ, ਇੱਕ ਇੱਕ ਛਿਨ ਕਰਕੇ ਚਲੇ ਗਏ। ਹੁਣ ਤਾਂ ਬਗਲੇ ਬੈਠ ਗਏ ਆ ਕੇ ਸਿਰ 'ਤੇ, ਭਾਵਕੇ ਕਾਲੀ ਹੂੰ ਫੁਨ ਧੌਲੇ ਆਏ, ਬਿਰ ਨਾਵੇਂ ਗੱਥ ਗਿਆ ਗਵਾਏ। ਉਹ ਕਾਲੇ ਚਲੇ ਗਏ, ਧੌਲੇ ਆ ਗਏ, ਪਰ ਸਾਹਿਬ ਨੇ ਨਾ ਇੱਕ ਸਾਡੇ 'ਤੇ ਤਰਸ ਕੀਤਾ, ਰਹਿਮਤ ਕੀਤੀ ਹੈ ਕਿ ਸ਼ਾਇਦ ਅਜੇ ਵੀ ਸਮਝ ਆ ਜਾਏ। ਫਰੀਦਾ, ਕਾਲੀ ਜਿੰਨੀ ਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈ ਸਿਉਂ ਪਿਰਹੜੀ, ਰੰਗ ਨਾ ਵੇਲਾ ਹੋਏ। ਜਿੰਨੇ ਕੁ ਸਵਾਸ ਰਹਿੰਦੇ ਨੇ ਨਾ, ਅਜੇ ਓਨੇ ਜਪ ਲਈਏ, ਗੁਰੂ ਦੀ ਬਖਸ਼ਿਸ਼ ਹੋਏਗੀ।
ਸਾ ਤਨ ਚੱਲੀ ਸਾਹੁਰੈ, ਕਿਆ ਮੂੰਹ ਦੇਸੀ ਅੱਗੇ ਜਾਏ ਜੀਉ।
ਇਹ ਸਾ ਤਨ ਜੀਵ ਰੂਪੀ ਇਸਤਰੀ ਆਪਣੇ ਸਹੁਰੇ ਘਰ ਵਿੱਚ ਚੱਲੀ ਹੈ, ਕਿਉਂਕਿ ਸਾਰਿਆਂ ਨੇ ਆਪਣੇ ਸਹੁਰੇ ਘਰ ਵਿੱਚ ਜਾਣਾ, ਸਭ ਮੁਕਲਾਵਣ ਹਾਰ, ਸਾਰਿਆਂ ਦੇ ਮੁਕਲਾਵਾ ਜਾਣਾ, ਭਾਵ ਕਿ ਉਸ ਮਾਲਕ ਦੇ ਦੇਸ਼ ਪਤੀ ਪਰਮਾਤਮਾ ਦੇ ਪਾਸ ਜਾਣਾ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਸਾ ਤਨ ਉਹ ਜੀਵ ਰੂਪੀ ਇਸਤਰੀ ਪਰਮਾਤਮਾ ਪਤੀ ਦੇ ਪਾਸ ਗਈ, ਪਰ ਕਿਆ ਮੋਹ ਦੇਸੀ ਅੱਗੇ ਜਾਏ ਜੀਉ। ਅੱਗੇ ਮਾਲਕ ਦੀ ਦਰਗਾਹ ਵਿੱਚ ਕਿਆ ਮੂੰਹ ਦੇਵੇਗੀ, ਕਿਉਂਕਿ ਕੁਝ ਕਮਾਇਆ ਤਾਂ ਹੈ ਹੀ ਨਹੀਂ, ਕੁਝ ਚੱਜ ਆਚਾਰ ਤਾਂ ਸਿੱਖਿਆ ਹੀ ਨਹੀਂ। ਕੋਈ ਬੱਚੀ ਨੂੰ ਕੋਈ ਸ਼ੁਭ ਗੁਣ ਨਾ ਹੋਣ, ਚੱਜ ਆਚਾਰ ਨਾ ਹੋਵੇ, ਅਤੇ ਕਈ ਵਾਰੀਆਂ ਸਾਡੀਆਂ ਭੈਣਾਂ ਮਾਤਾਵਾਂ ਜਿਹੜੀਆਂ ਨੇ, ਮਿਹਣਾ ਵੀ ਦੇਣ ਲੱਗ ਪੈਂਦੀਆਂ ਨੇ, ਤੂੰ ਕੀ ਸਿੱਖ ਕੇ ਆਈ ਹੈ, ਤੈਨੂੰ ਕੋਈ ਚੱਜ ਹੀ ਨਹੀਂ। ਕਹਿੰਦੇ, ਹੁਣ ਮੇਰੇ ਕੋਲ ਚੱਜ ਤਾਂ ਹੈ ਨਹੀਂ ਕੁਛ, ਮੈਂ ਕੀ ਮਾਲਕ ਦੇ ਪਾਸ ਜਾ ਕੇ ਮੂੰਹ ਦੇਵਾਂਗੀ।
ਸੁੱਤੀ ਸੁੱਤੀ ਚਾਲ ਥੀਆ, ਭੁੱਲੀ ਵਾਟੜੀ ਆਸ ਜੀਉ।
ਅਗਿਆਨਤਾ ਦੀ ਨੀਂਦ ਵਿੱਚ ਸੁੱਤੀ ਸੁੱਤੀ ਦਾ ਸਮਾਂ ਬਤੀਤ ਹੋ ਗਿਆ, ਉਹ ਰਸਤੇ ਨੂੰ ਭੁੱਲ ਗਈ, ਉਹ ਮਾਲਕ ਦੀ ਮੰਜ਼ਿਲ ਭੁੱਲ ਗਈ।
ਤੈ ਸਹਿ ਨਾਲੋਂ ਮੁੱਤੀ ਅਸ, ਦੁੱਖਾਂ ਕੂੰ ਧਰੀ ਆਸ ਜੀਉ।
ਤੈਂ ਉਸ ਮਾਲਕ ਦੇ ਨਾਲੋਂ, ਸੋ ਪਤੀ ਪਰਮਾਤਮਾ ਦੇ ਨਾਲੋਂ ਟੁੱਟ ਗਈ, ਉਸ ਦੇ ਨਾਲੋਂ ਵਿਛੜ ਗਈ, ਉਸ ਦੇ ਵਿਛੋੜੇ ਵਿੱਚ ਰਹੀ ਅਤੇ ਦੁੱਖਾਂ ਨੂੰ ਇਕੱਠਿਆਂ ਕਰ ਲਿਆ।
ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਉ।
ਪਰ ਸਾਹਿਬ ਕਹਿੰਦੇ, ਜਦੋਂ ਕੋਈ ਚਾਰਾ ਨਾ ਨਾ ਚੱਲੇ, ਫਿਰ ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ। ਗੁਰੂ ਦੇ ਪਾਸ ਅਰਦਾਸ ਜੋਦੜੀ ਬੇਨਤੀ ਕਰਨੀ ਹੈ ਕਿ ਸਾਹਿਬ ਜੀ, ਤੁਧ ਗੁਣ ਮੈਂ ਸਭ ਔਗਣ, ਤੇਰੇ ਵਿੱਚ ਸਾਰੇ ਗੁਣ ਨੇ, ਮੇਰੇ ਵਿੱਚ ਸਾਰੇ ਹੀ ਔਗਣ ਨੇ। ਤੁਸੀਂ ਗੁਣਾਂ ਦੇ ਮੁਜੱਸਮੇ ਹੋ, ਮੈਂ ਔਗਣ ਆ ਰਹਾ ਹਾਂ, ਔਗਣਾਂ ਦਾ ਭਰਿਆ ਹੋਇਆ, ਪਰ ਇੱਕ ਨਾਨਕ ਕੀ ਅਰਦਾਸ ਜੀਓ। ਇੱਕ ਨਾਨਕ ਦੀ ਅਰਦਾਸ ਹੈ, ਇੱਕ ਜੋਦੜੀ ਹੈ, ਇੱਕ ਬੇਨਤੀ ਹੈ ਜੀਵ ਦੀ ਆਪ ਜੀ ਪਾਸ।
ਸਭ ਰਾਤੀ ਸੋਹਾਗਣੀ, ਮੈਂ ਡੁਹਾਗਣ ਕਾਈ ਰਾਤ ਜੀਉ।
ਇਹ ਸਾਰੀਆਂ ਹੀ ਰਾਤਾਂ ਤੁਸੀਂ ਸੁਹਾਗਣਾਂ ਨੂੰ ਬਖਸ਼ ਦਿੱਤੀਆਂ, ਨਾਮ ਰੂਪ ਨਾਮ ਰੰਗ ਦੇ ਵਿੱਚ ਰੰਗੀਆਂ ਸੁਹਾਗਣਾਂ ਨੂੰ ਦੇ ਦਿੱਤੀਆਂ ਨੇ, ਸੱਤ ਸੰਗੀਆਂ ਨੂੰ ਦੇ ਦਿੱਤੀਆਂ ਨੇ। ਪਾਤਸ਼ਾਹ, ਮੇਰੇ 'ਤੇ ਤਰਸ ਕਰੋ, ਮੇਰੇ 'ਤੇ ਰਹਿਮਤ ਕਰੋ। ਸੁਹਾਗਣ ਮੈਂ ਡੁਹਾਗਣ ਕਾਈ ਰਾਤ ਜੀਉ, ਮੈਂ ਦੁਹਾਗਣ ਨੂੰ ਵੀ ਕੋਈ ਰਾਤ ਬਖਸ਼ ਦਿਓ। ਦੁਹਾਗਣੀ ਕਿਆ ਨੀ ਸਾਣੀਆਂ, ਖਸਮ ਕੁੱਥੀਆਂ ਫਿਰੇ ਨਿਮਾਣੀਆਂ, ਮੈਲੇ ਵੇਸ ਤਿੰਨ ਕਾਮਣੀ, ਦੁਖੀ ਰਹਿਣ ਵਿਹਾਏ ਜੀਓ। ਉਹ ਤਾਂ ਦੁੱਖਾਂ ਵਿੱਚ ਰਾਤ ਬਤੀਤ ਕਰਦੀ ਹੈ, ਇਸ ਲਈ ਮੇਰੇ 'ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਨੂੰ ਵੀ ਇੱਕ ਰਾਤ ਬਖਸ਼ਿਸ਼ ਕਰ ਦਿਓ। ਸਭ ਸਹੀਆਂ ਸੌ ਰਾਵਣ ਗਈਆਂ, ਹਾਂ ਦਾਦੀ ਕਹਿ ਦਰ ਜਾਵਾਂ, ਮੈਂ ਕਿਸ ਦੇ ਦਰ 'ਤੇ ਜਾਵਾਂ, ਮੈਂ ਕਿਹਦੇ ਪਾਸ ਜਾਵਾਂ। ਇਸ ਲਈ ਮੇਰੇ ਮਾਲਕ ਇੱਕ ਦੇਵੋ ਰਾਤ ਮੁਰਾਰੀ ਜੀਓ। ਐ ਮੇਰੇ ਮਾਲਕ, ਮੇਰੇ ਸੁਆਮੀ, ਮੇਰੇ ਵਿਕਾਰਾਂ ਦੇ ਮਾਰਨ ਵਾਲੇ, ਇੱਕ ਰਾਤ ਮੈਨੂੰ ਵੀ ਬਖਸ਼ਿਸ਼ ਕਰ ਦਿਓ, ਇੱਕ ਸਤ ਸੰਗਤ ਦੀ ਘੜੀ ਮੈਨੂੰ ਵੀ ਬਖਸ਼ਿਸ਼ ਕਰ ਦਿਓ। ਇਹ ਮਨੁੱਖਾ ਜਨਮ ਆਪ ਜੀ ਦੇ ਨਾਲ ਮਿਲਾਪ ਹੋ ਜਾਏ, ਇਹ ਮੇਰੇ 'ਤੇ ਰਹਿਮਤ, ਮੇਰੇ 'ਤੇ ਬਖਸ਼ਿਸ਼ ਕਰ ਦਿਓ ਜੀ।
ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੋਹਾਗਣੀ, ਮੈਂ ਡੋਹਾਗਣ ਕਾਈ ਰਾਤ ਜੀਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।